ਇਹਨਾਂ ਨੇ ਕਿਹਾ ਸੀ ਸੰਦਾਂ ਤੇ ਆ ਤੇ ਮੈਂ ਲੱਗਦਾ ਹਾਂਜੀ ਉਹ ਚਲੋ ਕੋਈ ਨੀ ਉੱਥੇ ਉਸ ਹਿਸਾਬ ਨਾਲ ਮੈਂ ਇਹ ਕੀਤਾ ਤਿਆਰ ਤਿਆਰ ਕੀ ਮਤਲਬ ਗੱਲਬਾਤ ਹੀ ਆ ਮੈਂ ਕਾਂਵੜ ਜੀ ਨੇ ਜਿਹੜਾ ਸੰਚਾਰ ਤੇ ਗੱਲ ਕੀਤੀ ਆ ਸੰਚਾਰ ਸਾਧਨਾ ਦੀ ਜਾਂ ਸੰਤਾਂ ਦੀ ਉਹਦੇ ਮਤਲਬ ਸਾਰੇ ਇਸ ਦੇ ਵਿੱਚ ਸਾਰੇ ਦਾ ਜਿਹੜਾ ਮਕਸਦ ਆ ਉਹਦੇ ਪਿੱਛੇ ਕੋਈ ਜਿਵੇਂ ਨਾ ਕਿਹਾ ਕਰਤਾ ਨਹੀਂ ਉਹਦੇ ਵਿੱਚ ਮਨੁੱਖ ਦੀ ਜਿਹੜੀ ਹੈਗੀ ਇੱਕ ਬਾ ਮਕਸਦ ਸਰਗਰਮੀ ਆ ਮਤਲਬ ਬੜੀ ਸੁਚੇਤ ਸਰਗਰਮੀ ਆ ਇਹ ਜਿਹੜੀ ਸੁਚੇਤ ਤੇ ਬਾ ਮਕਸਦ ਸਰਗਰਮੀ ਆ ਇਹਨੂੰ ਅਸੀਂ ਮਤਲਬ ਜਦੋਂ ਕਿਰਤ ਸ਼ਬਦ ਵਰਤਦੇ ਹਾਂ ਉਹਦਾ ਮਤਲਬ ਇਹ ਹੀ ਹੁੰਦਾ ਹੋਏਗਾ ਹਰ ਥਾਂ ਜਾਂ ਇਹ ਹੁੰਦਾ ਕਿ ਇੱਕ ਮਨੁੱਖ ਦੀ ਆਪਣੇ ਆਪ ਨੂੰ ਚੱਲਦਾ ਰੱਖਣ ਲਈ ਜਿਉਂਦਾ ਰੱਖਣ ਲਈ ਵਿਕਾਸ ਕਰਨ ਲਈ ਉਹ ਇੱਕ ਮਤਲਬ ਕਿਰਤ ਦੀ ਸਰਗਰਮੀ 'ਚ ਮੁੱਢ ਤੋਂ ਪਿਆ ਅਤੇ ਉਹ ਕਿਰਤ ਦੀ ਸਰਗਰਮੀ ਜਿਹੜੀ ਹੈਗੀ ਉਹ ਬੜੀ ਬਾ ਮਕਸਦ ਸਰਗਰਮੀ ਉਹਦੇ ਪਿੱਛੇ ਉਹਦਾ ਕੋਈ ਮਕਸਦ ਹੁੰਦਾ ਹੈ ਮੈਂ ਉਹਦੀ ਗੱਲ ਸ਼ੁਰੂ ਕਰਦਾ ਆਈ ਲਾਪੇ ਤੇ ਇੱਕ ਵਿਦਵਾਨ ਹੋਏ ਨੇ ਉਹਦੀ ਆਪਣੀ ਉਹਦੇ ਕੋਟੇਸ਼ਨ ਤੋਂ ਉਹਨੇ ਲਿਖਿਆ ਕਿ ਆਪਣੀਆਂ ਪਹਿਲੀਆਂ ਸਾਂਝੀਆਂ ਕਿਰਤਾਂ ਵਿੱਚੋਂ ਇੱਕ ਮਾਰਕਸ ਤੇ ਇੰਗਲਸ ਨੇ ਸੰਕੇਤ ਦਿੱਤਾ ਸੀ ਕਿ ਮਨੁੱਖ ਨੂੰ ਦੂਜੇ ਜਾਨਵਰਾਂ ਤੋਂ ਉਸਦੀ ਸੁਚੇਤਨਤਾ ਦੁਆਰਾ ਧਰਮ ਦੁਆਰਾ ਕਿਸੇ ਵੀ ਚੀਜ਼ ਨਾਲ ਜੋ ਤੁਸੀਂ ਚਾਹੋ ਵਖਰਾਇਆ ਜਾ ਸਕਦਾ ਕੋਈ ਵੀ ਉਹਨੂੰ ਨਾਂ ਤੁਸੀਂ ਦੇ ਸਕਦੇ ਜੋ ਗੱਲ ਤਾਂ ਇਹ ਹੈ ਕਿ ਮਨੁੱਖ ਕਦੋਂ ਤੋਂ ਤੇ ਕਿਵੇਂ ਆਪਣੇ ਮਨੁੱਖ ਹੋਣ ਬਾਰੇ ਸੁਚੇਤ ਹੋਇਆ ਅਤੇ ਜਿਉਂ ਹੀ ਉਸਨੇ ਉਪਜੀਵਿਕਾ ਦੇ ਸਾਧਨ ਅਪਜਾਉਣੇ ਸ਼ੁਰੂ ਕੀਤੇ ਉਸ ਆਪਣੇ ਆਪ ਨੂੰ ਜਾਨਵਰਾਂ ਤੋਂ ਨਿਖੇੜਨਾ ਆਰੰਭ ਕੀਤਾ ਅਸਲ ਵਿੱਚ ਇਹ ਉਤਪਾਦਨ ਕਿਰਤ ਹੀ ਹੈ ਜੋ ਮਨੁੱਖ ਨੂੰ ਕੁਦਰਤ ਨਾਲੋਂ ਨਖੇੜਦੀ ਹੈ ਉਤਪਾਦਨ ਕਿਰਤ ਯਾਨੀ ਕਿਰਤ ਜਿਹੜੀ ਉਤਪਾਦਨ ਦੇ ਮਕਸਦ ਨਾਲ ਕੀਤੀ ਜਾਂਦੀ ਜਿਹਦਾ ਇੱਕ ਮਕਸਦ ਹੈ ਔਰ ਇਹ ਕਿਰਤ ਜਿਹੜੀ ਹੈਗੀ ਸੁਚੇਤ ਰੂਪ ਵਿੱਚ ਮਨੁੱਖ ਕਰਦਾ ਮਨੁੱਖ ਤੇ ਕੁਦਰਤ ਦਾ ਜਿਹੜਾ ਮਤਲਬ ਇੱਕ ਦਵੰਦਵਾਦੀ ਸੰਬੰਧ ਹੈ ਸ਼ੁਰੂ ਤੋਂ ਔਰ ਇਹ ਜਿਹੜਾ ਸਾਧਨ ਵਾਲਿਆਂ ਨੇ ਦੱਸਿਆ ਉਹਨੂੰ ਵੀ ਆਪਾਂ ਨੂੰ ਸਮਝਣ 'ਚ ਇਸ ਤੋਂ ਮਦਦ ਮਿਲੇਗੀ ਕਿ ਸਾਧਨ ਸੰਚਾਰ ਉਹਦੇ ਮਕਸਦ ਕੀ ਆ ਕਿ ਮਨੁੱਖ ਨੇ ਕੁਦਰਤ ਦੀਆਂ ਸ਼ਕਤੀਆਂ 'ਤੇ ਕਾਬੂ ਪਾਉਣਾ ਦੂਰੀ ਨੂੰ ਕਾਬੂ ਪਾਉਣ ਲਈ ਦੂਰੀ ਨੂੰ 'ਤੇ ਜਿੱਤ ਪਾਉਣ ਲਈ ਉਹਨੂੰ ਰਸਤੇ 'ਚ ਪਹਾੜ ਨੇ ਨਦੀਆਂ ਨੇ ਸੜਕਾਂ ਨੇ ਰਾਹ ਮਾੜੇ ਨੇ ਯਾਨੀ ਕੁਦਰਤ ਅਤੇ ਮਨੁੱਖ ਦੇ ਵਿੱਚ ਇੱਕ ਸੰਘਰਸ਼ ਚੱਲਦਾ ਲਗਾਤਾਰ ਕੁਦਰਤ ਅਤੇ ਮਨੁੱਖ ਵਿੱਚ ਇੱਕ ਲਗਾਤਾਰ ਸੰਘਰਸ਼ ਚੱਲਦਾ ਹੈ ਜਿਹਦੇ 'ਤੇ ਮਨੁੱਖ ਕੁਦਰਤ ਦਾ ਹਿੱਸਾ ਹੁੰਦੇ ਹੋਏ ਵੀ ਕੁਦਰਤ ਦੀ ਨੂੰ ਜੀ ਜਿਹੜੀ ਹੈਗੀ ਆ ਉਹ ਆਪਣੇ ਵਾਸਤੇ ਵਰਤੋਂ ਕਰਦਾ ਹੈ ਉਹਨੂੰ ਬਦਲਦਾ ਹੈ ਉਹਨੂੰ ਤਬਦੀਲ ਕਰਦਾ ਹੈ ਔਰ ਉਸ ਤਬਦੀਲੀ ਦੀ ਕਿਰਿਆ ਵਿੱਚ ਖੁਦ ਆਪ ਵੀ ਤਬਦੀਲ ਹੁੰਦਾ ਇਹ ਪੂਰੇ ਦੇ ਪੂਰੇ ਵਿਕਾਸ ਦਾ ਜਿਹੜਾ ਹੁੰਦਾ ਪਰ ਉਹਨੂੰ ਮਨੁੱਖ ਅਤੇ ਕੁਦਰਤ ਦੇ ਸੰਘਰਸ਼ ਵਿੱਚ ਉਹਨੂੰ ਬਦਲਣ ਦੀ ਇਹਨਾਂ ਦਾ ਜਿਹੜੇ ਵਿੱਚ ਜਿਹੜਾ ਸੰਘਰਸ਼ ਆ ਉਹਨੂੰ ਜਿਹੜਾ ਤਰੀਕਾ ਹੈ ਉਹ ਆ ਉਹਦੀ ਕਿਰਤ ਕਿਰਤ ਰਾਹੀਂ ਉਹ ਸਾਰਾ ਕੰਮ ਕਰਦਾ ਯਾਨੀ ਸੁਚੇਤ ਮਨੁੱਖੀ ਸਰਗਰਮੀ ਦੇ ਨਾਲ ਜਿਹੜੀ ਹੈਗੀ ਆ ਕੁਦਰਤ ਨੂੰ ਉਹ ਉੱਤੇ ਜਿੱਤ ਪ੍ਰਾਪਤ ਕਰਨ ਲਈ ਵਰਤਦਾ ਇਸ ਵਾਸਤੇ ਆਪਾਂ ਕਹਿ ਸਕਦੇ ਹਾਂ ਕਿ ਮਨੁੱਖ ਆਪਣੀ ਬਾ ਮਕਸਦ ਸਰਗਰਮੀ ਕਿਰਤ ਨਾਲ ਕੁਦਰਤ ਨੂੰ ਬਦਲਦਾ ਹੈ ਅਤੇ ਬਦਲਣ ਦੀ ਪ੍ਰਕਿਰਿਆ ਵਿੱਚ ਆਪ ਵੀ ਬਦਲਦਾ ਮਾਰਕਸ ਨੇ ਪੂੰਜੀ ਵਿੱਚ ਇਹਦੇ ਬਾਰੇ ਲਿਖਿਆ ਹੈ ਇਸ ਸਰਗਰਮੀ ਬਾਰੇ ਇੱਕ ਅਮਲ ਜਿਸ ਵਿੱਚ ਮਨੁੱਖ ਅਤੇ ਕੁਦਰਤ ਦੋਵੇਂ ਸ਼ਾਮਲ ਹੁੰਦੇ ਹਨ ਅਤੇ ਜਿਸ ਵਿੱਚ ਮਨੁੱਖ ਆਪਣੀ ਮਰਜ਼ੀ ਨਾਲ ਆਪਣੇ ਅਤੇ ਕੁਦਰਤ ਵਿਚਾਲੇ ਪਦਾਰਥਕ ਪ੍ਰਤੀਕਿਰਿਆਵਾਂ ਨੂੰ ਆਰੰਭ ਕਰਦਾ ਹੈ ਪਦਾਰਥਕ ਪ੍ਰਤੀਕਿਰਿਆਵਾਂ ਨੂੰ ਆਰੰਭ ਕਰਦਾ ਹੈ ਸੂਤ੍ਰਿਤ ਅਤੇ ਨਿਯੰਤ੍ਰਿਤ ਕਰਦਾ ਇਹ ਮਤਲਬ ਤਿੰਨ ਆਪਾਂ ਚੀਜ਼ਾਂ ਵੇਖਦੇ ਹਾਂ ਕਿ ਉਹਨਾਂ ਨੂੰ ਆਰੰਭ ਵੀ ਕਰਦਾ ਹੈ ਸਰਗਰਮੀ 'ਚ ਕੁਦਰਤ ਨਾਲ ਉਹਨਾਂ ਨੂੰ ਸੂਤ੍ਰਿਤ ਕਰਦਾ ਹੈ ਉਹਨਾਂ ਨੂੰ ਨਿਯਮਬੱਧ ਕਰਦਾ ਹੈ ਔਰ ਨਿਯੰਤ੍ਰਿਤ ਵੀ ਕਰਦਾ ਹੈ ਕੰਟਰੋਲ ਕਰਦਾ ਔਰ ਇਹ ਮਾਰਕਸ ਮੁਤਾਬਕ ਇੱਕ ਸਦੀਵੀ ਕੁਦਰਤ ਠੋਸੀ ਲੋੜ ਹੈ ਜਿਸ ਬਿਨਾਂ ਮਨੁੱਖ ਨੂੰ ਮਨੁੱਖ ਅਤੇ ਕੁਦਰਤ ਵਿਚਕਾਰ ਕੋਈ ਵੀ ਪਦਾਰਥਕ ਆਦਾਨ ਪ੍ਰਦਾਨ ਨਹੀਂ ਹੋ ਸਕਦਾ ਅਤੇ ਇਸ ਲਈ ਨਾ ਹੀ ਜ਼ਿੰਦਗੀ ਇੱਕ ਸਦੀਵੀ ਕੁਦਰਤ ਠੋਸੀ ਲੋੜ ਆ ਕਿ ਕੁਦਰਤ ਨਾਲ ਸੰਘਰਸ਼ ਕਰਕੇ ਉਹਦੇ 'ਤੇ ਜਿੱਤ ਪ੍ਰਾਪਤ ਕਰਕੇ ਉਹਨੂੰ ਆਪਣੇ ਹੱਕ ਵਿੱਚ ਵਰਤਣਾ ਔਰ ਇਸ ਤੋਂ ਬਿਨਾਂ ਕੋਈ ਮਨੁੱਖ ਦੇ ਵਿੱਚ ਆਦਾਨ ਪ੍ਰਦਾਨ ਨਹੀਂ ਹੋ ਸਕਦਾ ਜੇ ਉਹ ਇਸ ਸਟਰਗਲ ਦੇ ਵਿੱਚ ਨਹੀਂ ਪੈਂਦਾ ਔਰ ਨਾ ਹੀ ਜ਼ਿੰਦਗੀ ਸੰਭਵ ਇਸ ਤੋਂ ਬਿਨਾਂ ਜ਼ਿੰਦਗੀ ਤਾਂ ਹੀ ਸੰਭਵ ਹੈ ਇਸ ਤਰ੍ਹਾਂ ਸਮਾਜਿਕ ਜੀਵਨ ਦੀ ਉਤਪਤੀ ਆਪਾਂ ਇਹ ਕਹਿ ਸਕਦੇ ਹਾਂ ਇਹਨੂੰ ਸਾਫ਼ ਸਾਫ਼ ਸ਼ਬਦਾਂ ਵਿੱਚ ਕਿ ਸਮਾਜਿਕ ਜੀਵਨ ਦੀ ਉਤਪਤੀ ਕਿਰਤ ਦੀ ਪ੍ਰਕਿਰਿਆ ਨਾਲ ਹੀ ਸ਼ੁਰੂ ਹੁੰਦੀ ਹੈ ਯਾਨੀ ਜਿਹੜਾ ਅੱਜ ਆਪਾਂ ਸਮਾਜ ਸਭਿਅਤਾ ਦੂਸਰਾ ਤੀਸਰਾ ਜੋ ਵੀ ਗੱਲਾਂ ਕਰ ਰਹੇ ਹਾਂ ਅਸਲ ਵਿੱਚ ਸਮਾਜਿਕ ਜੀਵਨ ਦੀ ਸ਼ੁਰੂਆਤ ਹੀ ਕਿਰਤ ਦੀ ਪ੍ਰਕਿਰਿਆ ਨਾਲ ਹੁੰਦਾ ਕਿਉਂਕਿ ਇਹਦੇ ਸੁਚੇਤ ਰੂਪ ਵਿੱਚ ਸਮੁੱਚਾ ਜੀਵਨ ਅਤੇ ਸੱਭਿਆਚਾਰ ਜੋ ਵੀ ਅਸੀਂ ਜਿਹੜੀ ਸੱਭਿਆਚਾਰ ਦੀ ਗੱਲ ਕਰਦੇ ਹਾਂ ਇਹਨਾਂ ਨੇ ਆਪਾਂ ਨੂੰ ਸੱਭਿਆਚਾਰ ਬਾਰੇ ਸਮਝਾਇਆ ਕਿ ਕਿਵੇਂ ਇਹ ਦੂਸਰੀ ਪ੍ਰਕਿਰਤੀ ਆ ਦੂਸਰੀ ਪ੍ਰਕਿਰਤੀ ਦਾ ਮਤਲਬ ਹੈ ਜਿਹੜੀ ਮਨੁੱਖ ਦੁਆਰਾ ਸਿਰਜੀ ਗਈ ਇਹਦਾ ਮਤਲਬ ਜਿਹੜੀ ਅਚੇਤ ਕੁਦਰਤ ਆ ਉਹਦੇ ਵਿੱਚ ਇੱਕ ਮਨੁੱਖ ਦੀ ਤੇ ਹੁਣ ਜਿਹੜੀ ਦੂਸਰੀ ਪ੍ਰਕਿਰਤੀ ਮਨੁੱਖ ਇਹਦੇ ਵਿੱਚ ਕਿਹੜੀ ਚੀਜ਼ ਆ ਗਈ? ਇੱਕ ਮਨੁੱਖੀ ਸਰਗਰਮੀ ਆ ਗਈ, ਕਿਰਤ ਆ ਗਈ। ਔਰ ਜਿੰਨੀ ਵੀ ਜਿਹੜੀ ਹੈਗੀ ਹੈ ਸਾਡਾ ਜਿਹੜਾ ਸੱਭਿਆਚਾਰ ਤੇ ਜੀਵਨ ਹੈ ਉਹਦੇ ਤੇ ਨਿਰਭਰ ਆ, ਔਰ ਇਹ ਮਨੁੱਖ ਦੀ ਬਾ ਮਕਸਦ ਸਰਗਰਮੀ ਯਾਨੀ ਕਿਰਤ ਨਾਲ ਸੰਬੰਧਿਤ ਆ। ਔਰ ਅਚੇਤ ਮਨੁੱਖੀ ਕਿਰਤ ਦੀ ਕੋਈ ਹੋਂਦ ਹੀ ਨਹੀਂ, ਤੁਹਾਨੂੰ ਕੋਈ ਐਸੀ ਕਿਰਤ ਨਹੀਂ ਮਿਲੇਗੀ ਜਿਹਨੂੰ ਆਪਾਂ ਅਚੇਤ ਕਿਰਤ ਕਹਿ ਸਕਦੇ ਹਾਂ। ਉਹ ਮਤਲਬ ਜੇ ਫਿਰ ਉੱਥੇ ਗੱਲ ਜਿਹੜੀ ਇਹਨਾਂ ਨੇ ਦੱਸੀ ਕਿ ਕੋਈ ਕਰਤਾ ਨਹੀਂ, ਕੋਈ ਉਸ ਤਰ੍ਹਾਂ ਨਹੀਂ, ਇਹ ਸਚੇਤ ਰੂਪ ਵਿੱਚ ਮਨੁੱਖ ਦੀ ਸਰਗਰਮੀ ਆ ਜਿਹਨੇ ਸਾਰਾ ਜਿਹੜਾ ਹੈਗਾ ਉਹਦੇ ਵਿੱਚ ਆਪਾਂ ਇੰਗਲਿਸ਼ ਦਾ ਹਵਾਲਾ ਆਪਾਂ ਦੇ ਸਕਦੇ ਹਾਂ ਡਾਇਲੈਕਟਿਕਸ ਆਫ ਨੇਚਰ ਵਿੱਚੋਂ ਕਿ ਮਨੁੱਖ ਦੀ ਕੁਦਰਤ ਤੇ ਸਰਦਾਰੀ ਹੱਥ ਦੇ ਵਿਕਾਸ ਨਾਲ ਕਿਰਤ ਦੀ ਇੱਕ ਆਦੇਸ਼ਪੂਰਨ ਸਰਗਰਮੀ ਹੋਣ ਕਾਰਨ ਕਾਇਮ ਹੋਣੀ ਸ਼ੁਰੂ ਹੋਈ ਅਤੇ ਹਰੇਕ ਨਵੇਂ ਵਾਧੇ ਕਦਮ ਨਾਲ ਉਸ ਮਨੁੱਖ ਦੇ ਦਿਸ ਹੱਦਿਆਂ ਨੂੰ ਵਿਸ਼ਾਲ ਕੀਤਾ ਅਤੇ ਕਿ ਸ਼ੁਰੂ ਤੋਂ ਹੀ ਸੈਂਸਾਂ ਦਾ ਮੂਲ ਤੇ ਵਿਕਾਸ ਉਤਪਾਦਨ ਦੁਆਰਾ ਨਿਸ਼ਚਿਤ ਹੁੰਦਾ ਰਿਹਾ। ਡਾਇਲੈਕਟਿਕਸ ਆਫ ਨੇਚਰ ਚ ਉਹਨਾਂ ਦਾ ਹਵਾਲਾ ਤੇ ਇੱਥੇ ਅਸੀਂ ਆਪਾਂ ਕਹਿੰਦੇ ਵੀ ਵਿਚਾਰਵਾਦੀ ਚਿੰਤਕ ਜਿਹੜੇ ਹੈ ਉਹ ਉਹਨਾਂ ਦਾ ਦਾਅਵਾ ਹੈ ਕਿ ਮਤਲਬ ਸ਼ੁਰੂ ਵਿੱਚ ਇੱਕ ਵਿਚਾਰ ਸੀ, ਕੋਈ ਕਹਿੰਦਾ ਇੱਕ ਸ਼ਬਦ ਸੀ, ਕੋਈ ਕਹਿੰਦਾ ਸ਼ੂਨੇ ਸੀ, ਉਹਦੇ ਵਿੱਚੋਂ ਪੈਦਾ ਹੋਇਆ, ਰੱਬ ਦੇ ਸੰਕਲਪ ਤੱਕ ਪਹੁੰਚਦੇ ਨੇ। ਪਰ ਹਕੀਕਤ ਵਿੱਚ ਅਸੀਂ ਕੀ ਵੇਖਦੇ ਹਾਂ ਕਿ ਸ਼ੁਰੂ ਵਿੱਚ ਕੀ ਸੀ? ਸ਼ੁਰੂ ਵਿੱਚ ਕੰਮ ਸੀ, ਕਿਰਤ ਸੀ। ਸਮਾਜ ਦੀ ਮਨੁੱਖਤਾ ਦੀ ਸ਼ੁਰੂਆਤ ਦੇ ਵਿੱਚ ਤੁਸੀਂ ਕਹਿ ਸਕਦੇ ਕਿ ਸ਼ੁਰੂ ਵਿੱਚ ਕੰਮ ਸੀ, ਕਿਰਤ ਸੀ, ਜਿਹੜਾ ਇੱਕ ਮਤਲਬ ਅਚੇਤ ਕੁਦਰਤ ਦੇ ਵਿੱਚ ਇੱਕ ਸਚੇਤ ਸਰਗਰਮੀ ਸੀ ਔਰ ਉਹ ਜਿਹੜੀ ਸਰਗਰਮੀ ਉਹਦੇ ਤੋਂ ਇਹ ਸਾਰੀ ਜਿਹੜੀ ਹੈਗੀ। ਔਰ ਇਹਦੇ ਇਹ ਜਿਹੜਾ ਕੰਮ ਸੀ ਜਿਹਦੀ ਆਪਾਂ ਗੱਲ ਕਰਦੇ, ਸ਼ੁਰੂ ਵਿੱਚ ਇੱਕ ਕੰਮ ਸੀ, ਕਿਰਤ ਸੀ, ਮਨੁੱਖ ਦੀ ਬਾ ਮਕਸਦ ਕਿਸੇ ਖਾਸ ਮਕਸਦ ਵਾਸਤੇ ਸਰਗਰਮੀ ਸੀ ਔਰ ਉਹਦੇ ਵਿੱਚ ਜਿਹੜੀ ਸਭ ਤੋਂ ਬੁਨਿਆਦੀ ਚੀਜ਼ ਸੀ ਉਹਦੇ 'ਚ ਸੀ ਤਾਲਮੇਲ ਦੀ ਜ਼ਰੂਰਤ ਸੀ, ਕਿਉਂਕਿ ਕਿਰਤ ਇੱਕ ਸਮੂਹਕ ਸਰਗਰਮੀ ਸੀ, ਸਾਂਝੇ ਤੌਰ 'ਤੇ ਮਨੁੱਖ ਕਰ ਸਕਦਾ ਹੈ ਔਰ ਉਹਦੇ ਵਿੱਚ ਇੱਕ ਦੂਸਰੇ ਨਾਲ ਤਾਲਮੇਲ ਦੀ ਜ਼ਰੂਰਤ ਸੀ ਔਰ ਇਸੇ ਤਾਲਮੇਲ ਨੇ ਬੋਲੀ ਨੂੰ, ਭਾਸ਼ਾ ਨੂੰ ਜਨਮ ਦਿੱਤਾ ਅਤੇ ਮਨੁੱਖ ਨੂੰ ਬਹੁਤ ਇੱਕ ਸ਼ਕਤੀਸ਼ਾਲੀ ਮਤਲਬ ਇੱਕ ਜਿਹੜਾ ਹੈਗਾ ਇਸ ਸੰਸਾਰ ਦੇ ਵਿੱਚ ਹਰ ਚੀਜ਼ ਦੇ ਕਰਤਾ ਦਾ ਜਿਹੜਾ ਦਰਜਾ ਦਵਾਇਆ, ਕਿਉਂਕਿ ਉਹਦੇ ਤਾਲਮੇਲ ਅਤੇ ਉਹਦੇ ਭਾਸ਼ਾ ਅਤੇ ਬੋਲੀ ਦੇ ਵਿਕਾਸ ਨਾਲ ਮਨੁੱਖ ਖੁਦ ਵੀ ਜਿਹੜਾ ਹੈਗਾ ਬੜਾ ਇੱਕ ਸ਼ਕਤੀ ਦੇ ਤੌਰ 'ਤੇ ਪੂਰੀ ਦੀ ਪੂਰੀ ਕੁਦਰਤ ਦੇ ਵਿੱਚ ਜਿਹੜਾ ਹੈਗਾ ਦੂਸਰੇ ਜਾਨਵਰਾਂ ਨਾਲੋਂ, ਜਾਨਵਰ ਜਗਤ ਨਾਲੋਂ ਸ਼ਕਤੀਸ਼ਾਲੀ ਹੋ ਕੇ ਬਾਹਰ ਆਉਂਦਾ ਔਰ ਕਿਰਤ ਦਾ ਇਹ ਜਿਹੜਾ ਅਮਲ ਹੈ। ਹੁਣ ਜਿਸ ਗੱਲ 'ਤੇ ਮੈਂ ਆ ਰਿਹਾ ਇਹ ਉਹ ਸਾਧਨਾ ਜੀ ਕਿ ਇਹਦੇ ਵਿੱਚ ਤਿੰਨ ਤੱਤ ਨੇ, ਕਿਰਤ ਦੇ ਅਮਲ ਵਿੱਚ ਤਿੰਨ ਚੀਜ਼ਾਂ ਮਤਲਬ ਸਾਡੇ ਸਾਹਮਣੇ ਨੇ ਜਿਹੜੀਆਂ ਸਾਨੂੰ ਸਮਝ ਆਉਣੀਆਂ ਚਾਹੀਦੀਆਂ। ਇਹ ਇੱਕ ਬੁਨਿਆਦੀ ਨਕਸ਼ਾ ਜਿਹਾ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਤਾਂ ਕਿ ਉਹਦੇ ਤੋਂ ਬਾਅਦ ਜਿੰਨੇ ਲੇਖ ਨੇ ਉਹਨਾਂ ਨੂੰ ਆਪਾਂ ਨੂੰ ਸਮਝਣਾ ਸੌਖਾ ਜਿਹੜੀ ਵੀ ਗੱਲ ਆ ਰਹੀ ਹੈ। ਬੁਨਿਆਦੀ ਚੀਜ਼ ਕੀ ਆ? ਸਭ ਪਹਿਲੀ ਗੱਲ ਇਹਦੇ ਵਿੱਚ ਇਸ ਕਿਰਤ ਦੀ ਸਰਗਰਮੀ ਵਿੱਚ ਕਿਰਤ ਦਾ ਕਰਤਾ, ਕਿਰਤ ਦਾ ਕਰਤਾ ਯਾਨੀ ਕਿਰਤ ਕਰਨ ਵਾਲਾ ਜਿਹਨੂੰ ਆਪਾਂ ਕਹਿ ਸਕਦੇ ਮਨੁੱਖ, ਮਨੁੱਖ ਆਪ ਆ ਇਹਦੇ ਮਤਲਬ। ਇਹ ਸਾਰੀ ਕਿਰਤ ਦੇ ਦੌਰਾਨ ਉਹਦੇ ਦਿਮਾਗ ਦਾ ਵੀ ਬੇਹੱਦ ਵਿਕਾਸ ਹੋਇਆ, ਉਹਦੀ ਉਹਦੇ 'ਚ ਮਹਾਰਤ ਵੀ ਬਹੁਤ ਜ਼ਿਆਦਾ ਵਧੀ, ਪਰ ਇਹ ਸਾਰੇ ਕੁਝ ਦੇ ਬਾਵਜੂਦ ਕੁਦਰਤ ਨਾਲ ਸੰਘਰਸ਼ ਦੇ ਵਿੱਚ ਉਹਦੀ ਜਿਹੜੀ ਸਰੀਰਕ ਸਮਰੱਥਾ ਹੈ, ਵਿਅਕਤੀਗਤ ਤੌਰ 'ਤੇ ਜਿਹੜੀ ਉਹਦੀ ਸਮਰੱਥਾ ਹੈ, ਉਹ ਹਜ਼ਾਰਾਂ ਸਾਲਾਂ ਤੋਂ ਲਗਭਗ ਉਹੋ ਹੀ ਆ। ਉਹਦੇ ਵਿੱਚ ਬਹੁਤ ਵੱਡੀ ਉਹਦੀ ਆਪਣੀ ਸਰੀਰਕ ਸਮਰੱਥਾ ਵਿੱਚ ਕੋਈ ਬਹੁਤ ਵੱਡੀ ਤਬਦੀਲੀ ਨਹੀਂ ਆਈ ਕਿਰਤ ਦਾ ਜਿਹੜਾ ਕਰਤਾ ਹੈ ਉਹਦੀ ਸਰੀਰ ਉਹਦਾ ਉਹਨਾਂ ਵੀ ਤਕੜਾ ਥੋੜ੍ਹਾ ਬਹੁਤਾ ਫਰਕ ਹੈ ਜਿੰਨਾ ਕੁ ਉਦੋਂ ਸੀ। ਔਰ ਦੂਸਰੀ ਵੱਡਾ ਇਹਦਾ ਜਿਹੜਾ ਹੈਗਾ ਹੈ ਉਹ ਆ ਕਿਰਤ ਦਾ ਉਦੇਸ਼, ਇੱਕ ਬੰਨੇ ਕਰਤਾ ਹੈ, ਦੂਸਰਾ ਉਦੇਸ਼ ਹੈ ਜਿਹਦੇ 'ਚੋਂ ਕਿਰਤ ਕਰਦਾ, ਯਾਨੀ ਕੁਦਰਤ ਅਤੇ ਉਹਦੇ ਪਦਾਰਥ ਨੇ ਜਿਹਨਾਂ 'ਤੇ ਉਹ ਕਾਰਵਾਈ ਕਰਦਾ। ਔਰ ਇਹਨਾਂ ਵਿੱਚ ਸਿੱਧੇ ਤੌਰ 'ਤੇ ਕੁਦਰਤ ਵਿੱਚ ਜਿਹੜਾ ਕੱਚਾ ਮਾਲ ਆ ਜਿਹੜਾ ਪਿਆ ਹੀ ਆ ਆਪਾਂ ਵੇਖਦੇ ਹਾਂ ਜੋ ਵੀ ਆਇਆ, ਔਰ ਕੁਝ ਮਨੁੱਖੀ ਸਰਗਰਮੀ ਨਾਲ ਬਦਲਿਆ ਗਿਆ ਉਹਦਾ ਰੂਪ ਆ, ਮਨੁੱਖੀ ਸਰਗਰਮੀ ਨਾਲ ਕੁਛ ਚੀਜ਼ਾਂ ਤਬਦੀਲ ਹੋਈਆਂ। ਇਹ ਸਾਰੀਆਂ ਚੀਜ਼ਾਂ ਜਿਵੇਂ ਆਪਾਂ ਰਲਾ ਲਈਏ ਮਿਲਾ ਲਈਏ ਕਿਰਤ ਦੇ ਆਦੇਸ਼ ਦੇ ਤੌਰ 'ਤੇ ਆਪਣੇ ਸਾਹਮਣੇ ਜਿਹੜੀਆਂ ਮੌਜੂਦ ਨੇ, ਬੁਨਿਆਦੀ ਤੌਰ 'ਤੇ ਉਹ ਜਿਹੜੇ ਚੀਜ਼ਾਂ ਨੇ, ਪਦਾਰਥ ਨੇ, ਬਦਲੇ ਪਦਾਰਥ ਨੇ, ਉਹਨਾਂ ਦੇ ਜਿਹੜੇ ਅੰਦਰੂਨੀ ਗੁਣ ਧਰਮ ਨੇ ਉਹਨਾਂ ਨੇ ਕੋਈ ਬਹੁਤ ਵੱਖਰੇ ਵਿਸ਼ੇਸ਼ ਗੁਣ ਗ੍ਰਹਿਣ ਨਹੀਂ ਕੀਤੇ, ਉਹਨਾਂ ਪਦਾਰਥਾਂ ਦੇ ਲਗਭਗ ਉਹੀ ਗੁਣ ਨੇ ਜੋ ਹਜ਼ਾਰਾਂ ਸਾਲ ਪਹਿਲਾਂ ਸਨ। ਆਪਾਂ ਦੋ ਚੀਜ਼ਾਂ ਨੂੰ ਤੈਅ ਕਰ ਲਿਆ। ਹੁਣ ਇੱਕ ਤੀਜਾ ਤਾਂ ਇਹਦੇ ਵਿੱਚ ਸਰਗਰਮੀ ਆ ਕਿ ਦੋਵਾਂ ਇਹ ਸਾਰੀ ਕਿਰਤ ਦੀ ਸਰਗਰਮੀ 'ਚ ਦੋ ਪਹਿਲੂ ਆਪਾਂ ਲੈ ਲਿਆ, ਕਰਤਾ ਅਤੇ ਉਹਦਾ ਆਦੇਸ਼ ਜਿੱਥੇ ਉਹ ਕਾਰਵਾਈ ਕਰਦਾ। ਇੱਕ ਤੀਜਾ ਹੈ ਕਿ ਉਹ ਇਹ ਸਾਰੀ ਸਰਗਰਮੀ ਵਿੱਚ ਕੁਝ ਸੰਦਾਂ ਨੂੰ ਵਰਤਦਾ। ਇੱਕ ਤੀਜੀ ਮਤਲਬ ਇਹਦੇ ਵਿੱਚ ਫੈਕਟਰ ਇਹ ਆ ਕਿ ਉਹ ਇਹ ਜਿਹੜੇ ਉਹ ਕਿਰਤ ਦੀ ਇਹ ਸਰਗਰਮੀ ਲਈ ਜਿਹੜੇ ਸੰਦ ਵਰਤਦਾ, ਜਿਹੜੇ ਔਜ਼ਾਰ ਵਰਤਦਾ, ਉਹਦੇ ਵਿੱਚ ਅਸੀਂ ਵੇਖਦੇ ਹਾਂ ਕਿ ਸਾਰੇ ਇਤਿਹਾਸ ਵਿੱਚ ਬੇਹੱਦ ਵੱਡੀਆਂ ਤਬਦੀਲੀਆਂ ਵਰਤ ਉਹਦੇ ਵਿੱਚ ਮਤਲਬ ਕਮਾਲ ਦੀਆਂ। ਔਰ ਉਹਨਾਂ ਸੰਦਾਂ 'ਚ ਹੀ ਇਹ ਸ਼ਾਮਿਲ ਆ, ਔਜ਼ਾਰਾਂ 'ਚ ਹੀ ਸ਼ਾਮਿਲ ਆ ਜਿਹੜੇ ਇਹਨਾਂ ਨੇ ਅੱਜ ਸੰਚਾਰ ਦੇ ਸਾਧਨਾਂ ਦੀ ਗੱਲ ਕੀਤੀ, ਰੇਲਵੇ ਇੰਜਣ ਦੀ ਗੱਲ ਦੂਸਰੀ ਤੀਸਰੀ, ਯਾਨੀ ਇਹ ਮਨੁੱਖੀ ਕਿਰਤ ਜਿਹੜੀ ਸਰਗਰਮੀ ਆ ਕਿਰਤ ਸੀ, ਇਹਦੇ ਵਿੱਚ ਜਿਹੜੇ ਤਿੰਨ ਮੁੱਖ ਇਹਦੇ ਫੈਕਟਰ ਨੇ, ਇਹਦੇ ਤਿੰਨ ਮੁੱਖ ਅੰਗ ਨੇ, ਉਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਮਹੱਤਵਪੂਰਨ ਆ ਜਿਹੜਾ ਹੈਗਾ ਉਹ ਅਸੀਂ ਕਹਿੰਦੇ ਕਿ ਸੰਦ ਨੇ, ਜਿਹਨਾਂ ਵਿੱਚ ਬੜੀ ਵੱਡੀ ਤਬਦੀਲੀ ਵਾਪਰੀ ਜਦੋਂ ਤੋਂ ਮਨੁੱਖ ਦੀ ਹੋਣੀ। ਇਸ ਇਹਨਾਂ ਤਬਦੀਲੀਆਂ ਕਾਰਨ ਮਨੁੱਖ ਆਪਣੇ ਆਪ ਨੂੰ ਜਾਂ ਆਪਣੀ ਸ਼ਕਤੀ ਨੂੰ ਹਜ਼ਾਰਾਂ ਗੁਣਾ ਵਧਾਉਣ ਦੇ ਕਾਮਯਾਬ ਹੋ ਸਕਦੇ। ਸਰੀਰਕ ਤੌਰ 'ਤੇ ਅੱਜ ਵੀ ਉਨਾ ਕੀ ਤਕੜਾ ਜਿੰਨਾ ਕਿ ਲੱਖ ਸਾਲ ਪਹਿਲਾਂ ਹੀ ਜਾਂ, ਪਰ ਇਹਨਾਂ ਸੰਦਾਂ ਦੇ ਕਰਕੇ ਉਹ ਆਪਣੀ ਸ਼ਕਤੀ ਨੂੰ ਹਜ਼ਾਰਾਂ ਲੱਖਾਂ ਗੁਣਾ ਕਈ, ਮਤਲਬ ਕੋਈ ਉਹਦੀ ਸੀਮਾ ਹੀ ਨਹੀਂ ਜਿੰਨੀ ਉਹ ਵਧਾ ਗਿਆ। ਔਰ ਮਾਰਕਸ ਨੇ ਪੂੰਜੀ ਦੀ ਪਹਿਲੀ ਜਿਹੜੀ ਹੈਗੀ ਆ ਉਹਦਾ ਜਿਲਦ ਆ, ਉਹਦੇ ਵਿੱਚ ਉਹਨਾਂ ਨੇ ਇਹਦੇ ਬਾਰੇ ਇਹ ਲਿਖਿਆ ਕਿ ਵਸਤਾਂ ਦਾ ਬਣਾਇਆ ਜਾਣਾ ਨਹੀਂ, ਸਗੋਂ ਉਹ ਕਿਵੇਂ ਬਣਾਈਆਂ ਜਾਂਦੀਆਂ ਹਨ ਤੇ ਕਿਹਨਾਂ ਸੰਦਾਂ ਨਾਲ, ਇਹ ਗੱਲ ਸਾਨੂੰ ਵੱਖ ਵੱਖ ਆਰਥਿਕ ਯੁੱਗਾਂ ਨੂੰ ਵਖਰਿਆਉਣ ਦੇ ਕਾਬਲ ਬਣਾਉਂਦੀ। ਵਸਤ ਕਿਵੇਂ ਬਣਾਈ ਜਾਂਦੀ ਹੈ ਇਹ ਮਹੱਤਵਪੂਰਨ ਆ, ਵਸਤ ਬਣਾਉਣ ਨਾਲੋਂ ਜ਼ਿਆਦਾ। ਰੋਟੀ ਆਪਾਂ ਬਣਾਉਂਦੇ, ਰੋਟੀ ਪਹਿਲਾਂ ਵੀ ਬਣਦੀ ਸੀ, 100 ਸਾਲ ਪਹਿਲਾਂ ਵੀ ਕਿਸੇ ਰੂਪ 'ਚ ਬਣਦੀ, ਅੱਜ ਵੀ ਬਣਦੀ। ਸਵਾਲ ਇਹ ਨਹੀਂ ਕਿ ਉਹ ਰੋਟੀ, ਸਵਾਲ ਕਿ ਉਹਨੂੰ ਕਿਵੇਂ ਬਣਾਇਆ ਜਾਂਦਾ, ਕਿਹੜੇ ਉਹਦੇ ਲਈ ਔਜ਼ਾਰ ਵਰਤੇ ਜਾਂਦੇ, ਕਿਹੜੇ ਸੰਦ ਵਰਤੇ ਜਾਂਦੇ ਆ, ਇਹ ਸਾਨੂੰ ਵੱਖ ਵੱਖ ਆਰਥਿਕ ਯੁੱਗਾਂ ਦੇ ਵਿੱਚ ਨਖੇੜਾ ਕਰਦੇ ਅਸੀਂ ਇਹਦੇ ਨਾਲ। ਔਰ ਇਹ ਸੰਦਾਂ ਦਾ ਜਿਹੜਾ ਹੈਗਾ, ਕੁਦਰਤ ਸੰਦ ਨਹੀਂ ਬਣਾਉਂਦੀ ਆਪਣੇ ਆਪ, ਇਹ ਜਿਹੜਾ ਸੰਦ ਜਿਹੜਾ ਇਹ ਮਨੁੱਖ ਦੀ ਸਰਗਰਮੀ। ਕੁਦਰਤ ਵਿੱਚ ਤੁਹਾਨੂੰ ਸੰਦ, ਕੁਦਰਤ ਸੰਦ ਆਪਣੇ ਆਪ ਨਹੀਂ ਬਣਾਉਂਦੀ। ਮਨ ਜਾਣੀ ਮਸ਼ੀਨਾਂ ਆਧੁਨਿਕ ਵੀ, ਇੰਜਣ, ਰੇਲਵੇ, ਕੰਪਿਊਟਰ ਵਗੈਰਾ, ਕੋਈ ਵੀ ਚੀਜ਼ ਕੁਦਰਤ ਨਹੀਂ ਬਣਾਉਂਦੀ। ਫਿਰ ਗੱਲ ਉੱਥੇ ਆ ਗਈ ਕਿ ਕੋਈ ਕਰਤਾ ਨਹੀਂ ਬਣਾਉਂਦਾ। ਜਿਹੜੀ ਮਨੁੱਖੀ ਸਰਗਰਮੀ ਕਿਰਤ ਹੈ ਜਿਹੜੀ ਸਾਰੇ ਸਮਾਜ ਨੂੰ ਬਦਲ ਰਹੀ, ਉਹਦੇ ਵਿੱਚ ਸਭ ਤੋਂ ਸਰਗਰਮ ਜਿਹੜਾ ਪਹਿਲੂ ਆ ਉਹ ਔਜ਼ਾਰ ਤੇ ਸੰਦ ਨੇ। ਔਰ ਅੱਜ ਤੱਕ ਕੋਈ ਔਜ਼ਾਰ ਤੇ ਸੰਦ ਕੁਦਰਤੀ ਸ਼ਕਤੀਆਂ ਨਹੀਂ ਬਣਾਏ, ਇਹ ਮਨੁੱਖ ਦੀ ਸਰਗਰਮੀ ਹੈ ਜਿਹਨੇ ਔਜ਼ਾਰ ਤੇ ਸੰਦ ਬਣਾਏ। ਔਰ ਜਿਹਨੇ ਉਹਦੀ ਸਰਗਰਮੀ ਨੂੰ, ਜਿਹੜੀ ਕੁਦਰਤੀ ਸ਼ਕਤੀਆਂ ਨੇ ਉਹਨਾਂ ਦੇ ਵਿੱਚ ਕੋਈ ਬਹੁਤ ਵੱਡੀ। ਔਰ ਇਹ ਮਾਰਕਸ ਨੇ ਅੱਗੇ ਲਿਖਿਆ ਕਿ ਇਹ ਸਭ ਮਨੁੱਖ ਦੀ ਕਿਰਤ ਦੇ ਫਲ ਹਨ। ਕੁਦਰਤ ਦੀ ਸਮੱਗਰੀ ਦਾ ਐਕਚੁਅਲੀ ਕੀ ਆ ਕਿ ਕੁਦਰਤ ਦੀ ਸਮੱਗਰੀ ਦਾ ਮਨੁੱਖੀ ਇੱਛਾ ਦੇ ਸਾਜ ਸਮਾਨ ਵਿੱਚ ਵਟਣਾ। ਕੁਦਰਤ ਤੇ ਹਾਵੀ ਹੋਣ ਜਾਂ ਕੁਦਰਤ ਵਿੱਚ ਮਨੁੱਖੀ ਸਰਗਰਮੀ ਹੈ, ਇਹ ਸਭ ਮਨੁੱਖੀ ਹੱਥਾਂ ਦੁਆਰਾ ਸਿਰਜੇ ਗਏ ਇਨਸਾਨੀ ਦਿਮਾਗ ਦੇ ਔਰਗਨ ਜਾਂ ਇਨਸਾਨੀ ਦਿਮਾਗ ਦੇ ਅੰਗ ਹਨ ਤੇ ਇਹ ਗਿਆਨ ਦੀ ਪਦਾਰਥੀਕਰਨ ਹੋਈ ਸ਼ਕਤੀ ਹੈ। ਮਤਲਬ ਗਿਆਨ ਦਾ ਪਦਾਰਥੀਕਰਨ ਹੋ ਗਿਆ, ਗਿਆਨ ਪਦਾਰਥ ਵਿੱਚ ਬਦਲ ਗਿਆ, ਉਹਨੇ ਉਹੋ ਜਿਹਾ ਸੰਦ ਬਣਾ ਲਿਆ। ਯਾਨੀ ਸੰਦ ਕੀ ਨੇ, ਸੰਦ ਮਨੁੱਖੀ ਗਿਆਨ ਦੀ ਪਦਾਰਥੀਕਰਨ ਹੋ ਗਿਆ। ਔਰ ਇਹ ਮਤਲਬ ਅਸੀਂ ਇਸ ਵਾਸਤੇ ਸੰਦਾਂ ਦਾ ਜਿਹੜਾ ਇਤਿਹਾਸ ਹੈ ਉਹ ਮਨੁੱਖੀ ਸੱਭਿਆਚਾਰ ਦੇ ਇਤਿਹਾਸ ਵਿਚਲੀ ਸਾਂਝ ਨੇ ਕਿਵੇਂ, ਮਤਲਬ ਉਹ ਜੇ ਅਸੀਂ ਉਹਨੂੰ ਸਮਝਣਾ ਚਾਹੁੰਦੇ ਤੇ ਸਾਨੂੰ ਸੰਦਾਂ ਦਾ ਇਤਿਹਾਸ, ਔਜ਼ਾਰਾਂ ਦਾ ਇਤਿਹਾਸ ਪੜ੍ਹਨਾ ਪਏਗਾ। ਔਰ ਜਿਹਦੇ ਵਿੱਚ ਅੱਜ ਦੀ ਸ਼ਬਦਾਵਲੀ 'ਚ ਉਹਨੂੰ ਟੈਕਨੋਲੋਜੀ ਦੇ ਵਿਕਾਸ ਦਾ ਇਤਿਹਾਸ ਆਉਂਦੇ ਆ, ਔਰ ਉਤਪਾਦਨ ਦੀ ਕਿਰਿਆ 'ਚ ਕਹਿੰਦਾ, ਔਰ ਜਿੰਨੇ ਵੀ ਧਰਮ, ਕਲਾ, ਵਿਗਿਆਨ, ਸਾਹਿਤ ਦੇ ਵਿਕਾਸ ਜੋ ਕੁਝ ਵੀ ਆਇਆ ਉਹਨੂੰ ਅਸੀਂ ਤੁਸੀਂ ਸਿੱਧੇ ਤੌਰ 'ਤੇ ਵੇਖੋਗੇ ਕਿ ਔਜ਼ਾਰਾਂ ਦੇ ਸੰਦਾਂ ਦਾ ਇਤਿਹਾਸ ਉਹਨਾਂ ਨੂੰ ਪ੍ਰਭਾਵਿਤ ਕਰਦਾ। ਔਜ਼ਾਰਾਂ ਅਤੇ ਸੰਦਾਂ ਦਾ ਜਿਸ ਢੰਗ ਨਾਲ ਵਿਕਾਸ ਹੋਇਆ, ਜਿਸ ਤਰ੍ਹਾਂ ਦੇ, ਉਵੇਂ ਅਸੀਂ ਧਰਮ, ਰਾਜਨੀਤੀ, ਕਲਾ, ਸਾਹਿਤ ਉਹਦੇ ਵਿੱਚ ਅਸੀਂ ਉਹਦਾ ਉਹਨੂੰ ਉਦੋਂ ਪ੍ਰਗਟ ਹੁੰਦਾ ਵੇਖਦੇ ਹਾਂ। ਔਰ ਇਸ ਵਾਸਤੇ ਇਹ ਮਤਲਬ ਆਪਣੇ ਆਪ ਵਿੱਚ, ਚਾਹੇ ਅਸੀਂ ਸੰਚਾਰ ਸਾਧਨਾਂ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਵਰਤੇ ਜਾਣ ਵਾਲੇ ਔਜ਼ਾਰ, ਚਾਹੇ ਅਸੀਂ ਹੋਰ ਕਿਸੇ ਸਰਗਰਮੀ 'ਚ, ਚਾਹੇ ਅਸੀਂ ਉਤਪਾਦਨ ਦੇ ਖੇਤਰ ਵਿੱਚ, ਚਾਹੇ ਅਸੀਂ ਕਿਸੇ ਵੀ ਖੇਤਰ ਵਿੱਚ, ਸਾਨੂੰ ਮਤਲਬ ਜਿਹੜਾ ਹੈਗਾ ਸਾਨੂੰ ਇਸ ਬੁਨਿਆਦੀ ਮਤਲਬ ਗੱਲ ਦੀ ਸਮਝ ਹੋਣੀ ਚਾਹੀਦੀ ਆ ਕਿ ਕਿਰਤ ਦੀ ਜਿਹੜੀ ਕਿਰਤ ਰੂਪੀ ਮਨੁੱਖੀ ਸਰਗਰਮੀ ਆ ਉਹਦਾ ਜਿਹੜਾ ਕੀ ਮਹੱਤਵ ਆ। ਔਰ ਇਹਦੇ ਵਿੱਚ ਸਾਨੂੰ ਉਹ ਜਿਹੜਾ ਸਾਰਾ ਨਖੇੜਾ ਕਰਕੇ ਕਿ ਮਨੁੱਖ ਕੋਈ ਜਿਹੜਾ ਇਹਦਾ ਕਰਤਾ ਨਹੀਂ, ਇਹ ਮੁੱਢ ਵਿੱਚ ਨਾ ਸ਼ੂਨਿਆ ਸੀ, ਨਾ ਸ਼ਬਦ ਸੀ, ਨਾ ਰੱਬ ਸੀ, ਨਾ ਅਰਬਦ ਨਰਬਦ ਤੰਦੂਕਾਰਾ। ਸ਼ੁਰੂ ਵਿੱਚ ਆਪਾਂ ਮਨੁੱਖ ਦੇ ਇਤਿਹਾਸ 'ਚ ਕੰਮ ਆ, ਕਿਰਤ ਆ ਜਿਹੜਾ ਮਤਲਬ ਅੱਗੇ ਜਾ ਕੇ ਉਹ ਇਹਦੇ ਨਾਲ ਜਿਹੜੀ ਹੈਗੀ ਆ ਕੁਦਰਤ ਦੇ ਨਾਲ ਮਨੁੱਖ ਦਾ ਜਿਹੜਾ ਸੰਵਾਦ ਆ ਉਹਦੇ ਵਿੱਚ ਜਿਹੜਾ ਉਹਦਾ ਸੰਘਰਸ਼ ਆ ਉਹ ਕੁਦਰਤ ਦੀਆਂ ਸ਼ਕਤੀਆਂ ਨੂੰ ਮਨੁੱਖ ਦੇ ਹਿੱਤ ਵਿੱਚ ਵਰਤਣ ਵਾਸਤੇ ਵੱਧ ਤੋਂ ਵੱਧ ਸੰਦਾਂ ਦਾ ਵਿਕਾਸ ਕਰਦੇ ਹੋਏ ਉਹਨਾਂ 'ਤੇ ਜਿੱਤ ਵੀ ਪ੍ਰਾਪਤ ਕਰਦੀ ਆ, ਔਰ ਉਹ ਇਸ ਸਾਰੀ ਪ੍ਰਕਿਰਿਆ ਵਿੱਚ ਆਪਣੇ ਆਪ ਨੂੰ ਵੀ ਤਬਦੀਲ ਕਰਦੀ ਆ। ਅੱਜ ਮੈਂ ਸਮਝਦਾ ਇੰਨਾ ਹੀ, ਆਪਾਂ ਆਪਣੇ ਆਪ ਵਿੱਚ ਇਹ ਸਾਰੇ ਵਿਸ਼ਿਆਂ ਦੇ ਨਾਲ ਜਿਹੜਾ ਹੈਗਾ ਅੱਗੇ ਆ ਜਾਏਗਾ ਜਦੋਂ ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਆਪਾਂ ਨੂੰ ਸਮਝਣੇ ਪੈਣਗੇ। ਇੰਨੀ ਗੱਲ ਖਤਮ।